ਜੇ ਸੀੜੀਆਂ ਦੇਵਾਂਗੇ ਫਿਰ ਸਾਰਿਆਂ ਬਾਬਿਆਂ ਦੀਆਂ ਸੀੜੀਆਂ ਲੈਣ ਵਾਸਤੇ ਵੀ ਤਿਆਰ ਰਹੋ ਤੇ ਜੇ ਤੁਸੀਂ ਕਾਰਵਾਈ ਕਰਨੀ ਫਿਰ ਸਾਰਿਆਂ ਤੇ ਕਰੋ, ਫਿਰ ਇਕਬਾਲ ਸਿੰਘ ਤੇ ਸਭ ਤੋਂ ਪਹਿਲਾਂ ਕਾਰਵਾਈ ਹੋਏਗੀ। ਸਤਿਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 14-15-16 ਨਵੰਬਰ ਦਾ 3 ਦਿਨ ਦਾ ਗੁਰਮਤਿ ਸਮਾਗਮ ਅੰਮ੍ਰਿਤਸਰ, ਸ਼੍ਰੀ ਅੰਮ੍ਰਿਤਸਰ ਸਾਹਿਬ ਵਿੱਚ ਰੱਖਿਆ ਗਿਆ ਸੀ। ਸੰਗਤ ਨੂੰ ਬੜਾ ਉਤਸ਼ਾਹ ਵੀ ਸੀ, ਚਾਅ ਵੀ ਸੀ, ਪਰ ਕੁਛ ਜਥੇਬੰਦੀਆਂ ਨੂੰ, ਖਾਸ ਕਰਕੇ ਸੰਤ ਸਮਾਜ ਦੇ ਕੁਛ ਨੁਮਾਇੰਦਿਆਂ ਨੂੰ, ਇਹਨਾਂ ਨੂੰ ਇਤਰਾਜ਼ ਹੋਇਆ ਅਤੇ ਇਹਨਾਂ ਨੇ ਜਾ ਕੇ DC ਦਫ਼ਤਰ ਵਿੱਚ ਵੀ ਮੰਗ ਪੱਤਰ ਦਿੱਤਾ, ਸ਼੍ਰੀ ਅਕਾਲ ਤਖਤ ਸਾਹਿਬ 'ਤੇ ਵੀ ਮੰਗ ਪੱਤਰ ਦਿੱਤਾ ਵੀ ਇਹਦਾ ਪ੍ਰੋਗਰਾਮ ਰੋਕਿਆ ਜਾਵੇ। ਜੇ ਢੱਡਰੀਆਂ ਵਾਲਾ ਅੰਮ੍ਰਿਤਸਰ ਵਿੱਚ ਆਉਂਦਾ ਆ ਤਾਂ ਇੱਥੇ 1978 ਵਾਲਾ ਸਾਕਾ ਵਾਪਰ ਸਕਦਾ ਆ, ਗੋਲੀਆਂ ਚੱਲ ਸਕਦੀਆਂ, ਕਈ ਕੁਛ ਇਹਨਾਂ ਨੇ ਬੋਲਿਆ। ਉਹਨਾਂ ਹਾਲਾਤਾਂ ਨੂੰ ਵੇਖਦਿਆਂ ਹੋਇਆਂ ਮੈਂ ਖੁਦ ਇਹ ਫੈਸਲਾ ਲਿਆ ਕਿ ਇਹੋ ਜਿਹੇ ਟਕਰਾਵ ਤੋਂ ਬਚਣਾ ਚਾਹੀਦਾ ਆ ਤਾਂ ਜੋ ਵੇਖਣ ਵਾਲੇ ਨੂੰ ਇੱਦਾਂ ਨਾ ਲੱਗੇ ਕਿ ਦੁਨੀਆਂ ਵਿੱਚ ਮੈਸੇਜ ਗਲਤ ਜਾਵੇ ਵੀ ਇਹ ਲੜ ਰਹੇ ਆ, ਇਹਨਾਂ ਦੀਆਂ ਪੱਗਾਂ ਲਹਿ ਰਹੀਆਂ ਆ, ਨੁਕਸਾਨ ਹੋਵੇ ਕੋਈ ਕਿਸੇ ਤਰ੍ਹਾਂ ਦਾ ਵੀ ਸੰਗਤ ਦਾ, ਮੇਰੀ ਜਿੱਦ ਕਰਕੇ ਨੁਕਸਾਨ ਹੋਵੇ। ਫੈਸਲਾ ਸਾਡਾ ਪ੍ਰੋਗਰਾਮ ਕਰਨ ਦਾ ਅਤੇ ਮੇਰੀ ਜਿੱਦ, ਅਗਲਾ ਕਹੇ ਜੀ ਜਿੱਦ ਭਗਾਉਣ ਵਾਸਤੇ ਮੈਂ ਸਾਰਿਆਂ ਨੂੰ ਲੈ ਕੇ ਜਾਵਾਂ ਔਰ ਉੱਥੇ ਕਿਸੇ ਤਰ੍ਹਾਂ ਦਾ ਵੀ ਕੋਈ ਨੁਕਸਾਨ ਹੋਵੇ, ਉਹ ਪ੍ਰੋਗਰਾਮ ਰੋਕ ਦਿੱਤਾ ਗਿਆ। ਉਸ ਤੋਂ ਬਾਅਦ ਜਥੇਦਾਰਾਂ ਨੇ, ਜਿਹੜੀ ਉਸ ਵੇਲੇ ਇੱਕ ਕਮੇਟੀ ਬਣਾਈ ਜਾਵੇਗੀ, ਅਸੀਂ ਫੈਸਲਾ ਲਵਾਂਗੇ, ਅਸੀਂ ਉਦੋਂ ਪਹਿਲਾਂ ਹੀ ਦੀਵਾਨ ਰੱਦ ਕਰ ਦਿੱਤੇ ਸੀ ਹਾਲਾਤਾਂ ਨੂੰ ਵੇਖਦਿਆਂ ਵੀ ਕੋਈ ਕਿਸੇ ਤਰ੍ਹਾਂ ਦਾ ਨੁਕਸਾਨ ਨਾ ਹੋਵੇ। ਪਰ ਹੋਇਆ ਕੀ ਹੈ ਕਿ ਜਿਹੜੀ ਇਹਨਾਂ ਨੇ 13 ਤਾਰੀਕ ਨੂੰ, ਪਰਸੋਂ, ਜਿਹੜੀ ਚਿੱਠੀ ਕੱਢੀ ਹੈ, ਜੋ ਇਹਨਾਂ ਨੇ ਫੈਸਲਾ ਕੀਤਾ ਆ, ਉਹਦੇ ਵਿੱਚ ਸਾਫ਼ ਸਾਫ਼ ਲਿਖਿਆ ਹੈ ਕਿ ਸੰਗਤ ਨੂੰ ਇਹਨਾਂ ਦੇ ਪ੍ਰੋਗਰਾਮਾਂ ਉੱਤੇ ਕੁਛ ਇਤਰਾਜ਼ ਹੈ। ਇਤਰਾਜ਼ ਆਮ ਸੰਗਤ ਨੂੰ ਕੋਈ ਨਹੀਂ, ਇਤਰਾਜ਼ ਹੈਗਾ ਆ ਉਹ ਧੰਦੇ ਵਾਲਿਆਂ ਨੂੰ, ਜਿਨ੍ਹਾਂ ਨੇ ਬਿਜ਼ਨਸ ਆਪਣੇ ਚਲਾਏ ਹੋਏ ਹੈ ਉਹਨਾਂ ਨੂੰ ਪ੍ਰੋਬਲਮ ਹੈ। ਇਹਨਾਂ ਨੇ ਕੁਛ ਗੱਲਾਂ ਇਤਿਹਾਸ ਤਰੋੜ ਮਰੋੜ ਕੇ ਪੇਸ਼ ਕੀਤਾ ਆ। ਮੈਂ ਬਹੁਤ ਵਾਰ ਇਹ ਗੱਲ ਕਹਿ ਚੁੱਕਿਆ ਕਿ ਉਹ ਦੱਸੋ ਕਿਹੜੀ ਗੱਲ ਮੈਂ ਗਲਤ ਕਹੀ ਹੈ ਕਿਤੇ ਵੀ। ਸਾਰੀਆਂ ਚੀਜ਼ਾਂ ਨੂੰ ਕੱਟ ਕੱਟ ਕੇ ਇਹਨਾਂ ਬੰਦਿਆਂ ਨੇ ਪੇਸ਼ ਕੀਤਾ ਅਤੇ ਇੱਦਾਂ ਦਾ ਰੂਪ ਇਹਨਾਂ ਨੇ ਬਣਾਇਆ। ਚਲੋ ਉਹ ਵਾਰ ਵਾਰ ਮੈਂ ਕਹਿਣਾ ਨਹੀਂ ਚਾਹੁੰਦਾ, ਇੰਨਾ ਹੀ ਮੈਸੇਜ ਦੇਣਾ ਚਾਹੁੰਦਾ ਵੀ ਕੋਈ ਵੀ ਕਲਿੱਪ ਹੈ ਉਹਨੂੰ ਪੂਰਾ ਦੀਵਾਨ ਸੁਣ ਲਓ, ਟਾਈਮ ਕੱਢੋ ਬਸ ਉਹਦੇ ਲਈ, ਪ੍ਰੋਗਰਾਮ ਸੁਣੋ। ਅਗਲੀ ਗੱਲ ਜਿਹੜੀ ਇਹਨਾਂ ਨੇ ਕਹੀ ਜਥੇਦਾਰਾਂ ਨੇ ਵੀ ਢੱਡਰੀਆਂ ਵਾਲਾ ਆਪਣੇ ਜਿਹੜੇ ਕਲਿੱਪ ਨੇ ਉਹ ਪ੍ਰੋਗਰਾਮ CD ਜਿਹੜੀਆਂ ਨੇ ਸਾਨੂੰ ਮੁਹੱਈਆ ਕਰਾਵੇ। CD ਜਿਹਨਾਂ ਨੂੰ ਉਹਨਾਂ ਤੋਂ ਮੰਗਣੀਆਂ ਚਾਹੀਦੀਆਂ ਨੇ ਜਿਨ੍ਹਾਂ ਨੇ ਮੇਰੀ ਸ਼ਿਕਾਇਤ ਕੀਤੀ ਹੈ, ਉਹਨਾਂ ਤੋਂ CD ਲਓ। ਬਾਕੀ ਅੱਜ ਕੱਲ੍ਹ CD ਦਾ ਨਹੀਂ, YouTube ਉੱਤੇ ਜ਼ਮਾਨਾ ਆ, ਹਰ ਚੀਜ਼ ਜਿਹੜੀ ਹੈ ਉਹ YouTube ਉੱਤੇ, Facebook 'ਤੇ ਦੀਵਾਨ ਪਏ ਹੈ। 3-4 ਸਾਲਾਂ ਦੇ ਪਿਛਲੇ ਜਿਹੜੇ ਦੀਵਾਨ ਹੈ ਉਹ ਸੁਣੋ। ਮੇਰਾ ਮਨ ਪੂਰੀ ਤਰ੍ਹਾਂ ਕਹਿੰਦਾ ਹੈ ਕਿ ਤੁਹਾਨੂੰ ਗੁਰਮਤਿ ਤੋਂ ਉਲਟ ਗੱਲ ਨਹੀਂ ਲੱਭਣੀ, ਪਰ ਹਾਂ ਉਹਨਾਂ ਗੱਲਾਂ 'ਤੇ ਇਤਰਾਜ਼ ਤੁਹਾਨੂੰ ਹੋ ਸਕਦਾ ਜਿਹੜੀਆਂ ਮੈਂ ਤੁਹਾਡੀਆਂ ਗੱਲਾਂ ਜਾਂ ਤੁਹਾਡੀਆਂ ਖਾਮੀਆਂ ਜਾਂ ਤੁਹਾਡੀਆਂ ਨਲੈਕੀਆਂ ਜਾਂ ਤੁਹਾਡੀਆਂ ਗਦਾਰੀਆਂ ਦੇ ਉੱਤੇ ਮੈਂ ਜਿਹੜੀ ਗੱਲ ਕੀਤੀ ਹੈ। ਜਦੋਂ ਤੁਸੀਂ ਸਿੱਖ ਕੌਮ ਦੀ ਪਿੱਠ ਵਿੱਚ ਛੁਰਾ ਮਾਰਿਆ, ਜਦੋਂ ਸਿਰਸੇ ਵਾਲੇ ਨੂੰ ਮਾਫ਼ੀ ਦਿੱਤੀ, ਉਹ ਗੱਲਾਂ ਤੁਹਾਨੂੰ ਜ਼ਰੂਰ ਮਿਲਣਗੀਆਂ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਉੱਤੇ ਤੁਸੀਂ ਨਹੀਂ ਬੋਲੇ, ਉਹ ਸੰਬੰਧ ਵਿੱਚ ਤੁਹਾਨੂੰ ਗੱਲਾਂ ਜ਼ਰੂਰ ਮਿਲਣਗੀਆਂ। ਇਕਬਾਲ ਸਿੰਘ ਵਰਗਿਆਂ ਨੇ, ਸਾਹਿਬਜ਼ਾਦਾ ਅਜੀਤ ਸਿੰਘ, ਜੁਝਾਰ ਸਿੰਘ, ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਨੂੰ ਵਿਸ਼ਨੂੰ, ਬਰਮਾ, ਸ਼ਿਵਜੀ ਅਤੇ ਇੰਦਰ ਦਾ ਅਵਤਾਰ ਦੱਸਿਆ। ਇਸ ਸੰਬੰਧ ਵਿੱਚ ਤੁਹਾਨੂੰ ਗੱਲਾਂ ਮੇਰੀਆਂ CDs 'ਚੋਂ ਬਹੁਤ ਮਿਲਣਗੀਆਂ। ਉਸ ਤੋਂ ਬਾਅਦ ਮੇਰੇ ਨਾਲ ਧੱਕਾ ਹੋ ਕੇ ਸਾਡਾ ਬੰਦਾ ਮਾਰਿਆ ਗਿਆ, ਉਹਦੇ ਸੰਬੰਧ ਵਿੱਚ ਮੈਂ ਕਈ ਜਗ੍ਹਾ ਬੋਲਦਾ ਰਿਹਾ ਹਾਂ, ਕਿਉਂਕਿ ਇੱਕ ਬੰਦੇ ਨੂੰ ਮਾਰ ਪੈਂਦੀ ਹੋਵੇ ਅਗਲਾ ਰੋ ਤਾਂ ਸਕਦਾ ਹੀ ਹੈ, ਆਪਣਾ ਦੁੱਖ ਤਾਂ ਦੱਸ ਸਕਦਾ, ਉਹ ਸੰਬੰਧ ਵਿੱਚ ਤੁਹਾਨੂੰ ਗੱਲਾਂ ਮਿਲਣਗੀਆਂ। ਸੋ ਉਹਦਾ ਤੁਹਾਨੂੰ ਇਤਰਾਜ਼ ਹੋ ਸਕਦਾ, ਪਰ ਗੁਰਮਤਿ ਤੋਂ ਉਲਟ ਕੋਈ ਗੱਲ ਤੁਹਾਨੂੰ ਇੱਦਾਂ ਦੀ ਨਹੀਂ ਮਿਲੇਗੀ। ਕਿਉਂਕਿ ਜੇ ਮੈਂ ਅੰਮ੍ਰਿਤ ਵੇਲੇ ਦੀ ਗੱਲ ਕੀਤੀ ਤਾਂ ਉਹਦੇ ਵਿੱਚ ਮੈਂ ਕਿਹਾ ਹੋਇਆ ਤੁਹਾਨੂੰ ਲੱਭੇਗਾ ਕਿ ਪਾਉ ਫਟਾਲੇ ਸੁਬਾਹ ਉੱਠਣਾ ਬਹੁਤ ਚੰਗਾ ਹੈ। ਜੇ ਤੁਸੀਂ ਭੋਰਿਆਂ ਦੀ ਗੱਲ ਕਰੋਗੇ ਉਹਦੇ ਵਿੱਚ ਮੈਂ ਕਿਹਾ ਗੁਰੂ ਸਾਹਿਬ ਆਉਂਦੇ ਜਾਂਦੇ ਰਹੇ ਹੈ ਅਤੇ ਇਹ SGPC ਦੇ ਇਤਿਹਾਸ ਵਿੱਚ ਲਿਖਿਆ। ਸਰੋਵਰਾਂ ਬਾਰੇ ਮੈਂ ਕੁਛ ਕਿਹਾ ਨਹੀਂ, ਸਿਰਫ ਇੰਨਾ ਕਿਹਾ ਮਿਲੇਗਾ ਕਿ ਭਾਈ ਜੇ ਪਾਣੀ ਲੈ ਕੇ ਆਉਂਦੇ ਹੋ ਤਾਂ ਬਾਣੀ ਵੀ ਲੈ ਕੇ ਆਓ। ਹੋਰ ਵੀ ਜਿਹੜੀਆਂ ਵੀ ਗੱਲਾਂ ਨੇ ਤੁਸੀਂ ਲੱਭੋਗੇ ਜਦੋਂ, ਤੁਹਾਨੂੰ ਉਹਦੇ ਵਿੱਚ ਬਿਲਕੁਲ ਕਲੀਅਰ ਹੋਏਗਾ, ਕੁਛ ਵੀ ਇੱਦਾਂ ਦਾ ਤੁਹਾਨੂੰ ਨਹੀਂ ਲੱਭਣਾ। ਬਾਕੀ ਜੇ ਤੁਸੀਂ ਲੱਭਣਾ ਹੀ ਹੋਇਆ ਤਾਂ ਤੁਸੀਂ ਹਰ ਗੱਲ ਤੋੜ ਮਰੋੜ ਕੇ ਪੇਸ਼ ਕਰਦੇ ਹੋ। ਕਿੱਡੀ ਦੁੱਖ ਦੀ ਗੱਲ ਹੈ ਕਿ ਕਈ ਬੰਦੇ ਕਹਿੰਦੇ ਆ ਜੀ ਬੈਲੈਂਸ ਹੋ ਸਕਦਾ ਆ, ਇਹ ਫੈਸਲਾ ਕਰ ਸਕਦੇ ਆ, ਇਹਨਾਂ ਦਾ ਫੈਸਲਾ। ਹੁਣ ਇੱਕ ਗੱਲ ਮੈਂ ਕਹਿਣੀ ਚਾਹੁੰਦਾ, ਜਿਹੜੇ ਬੰਦੇ ਚੈਨਲਾਂ ਉੱਤੇ ਵੀ ਆ ਕੇ ਕਈ ਬੰਦੇ ਕਹਿੰਦੇ ਆ ਜੀ ਇਹ ਲੜਾਈ ਹੋ ਰਹੀ ਹੈ, ਖਾਨਾ ਜੰਗੀ ਚੱਲ ਰਹੀ ਹੈ, ਇਹ ਜੀ ਦੋ ਧੜੇ ਲੜ ਰਹੇ ਹੈ, ਇਹ ਜੀ ਨਿੱਜੀ ਲੜਾਈ ਲੜੀ ਜਾ ਰਹੀ ਹੈ। ਮੇਰੀ ਹੱਥ ਜੋੜ ਕੇ ਬੇਨਤੀ ਹੈ ਵੀ ਇਹਨਾਂ ਨੂੰ, ਇਹ ਜਿਹੜੇ ਬੰਦੇ ਵੀ ਇੱਥੇ ਚੈਨਲਾਂ ਉੱਤੇ ਵੀ ਆ ਕੇ ਬੈਠਦੇ ਆ ਜਾਂ ਜਿਹੜੇ ਬੰਦੇ ਇੱਦਾਂ ਦੀ ਗੱਲ ਕਰਦੇ ਹੈ, ਨਿੱਜੀ ਲੜਾਈ ਇਹ ਕਿਵੇਂ ਬਣ ਗਈ? ਮੈਂ ਕਿਸੇ ਲੜਨ ਵਾਸਤੇ ਕਿਤੇ ਗਿਆ ਜਾਂ ਮੈਂ ਕਿਤੇ ਧਰਨਾ ਲਾਇਆ ਆ, ਮੈਂ ਕਿਸੇ ਦਾ ਪ੍ਰੋਗਰਾਮ ਰੋਕਣ ਗਿਆ, ਮੈਂ ਕਿਸੇ ਨੂੰ ਧਮਕੀ ਦਿੱਤੀ ਹੈ, ਅਸੀਂ ਕਿਸੇ ਦਾ ਕੋਈ ਬੰਦਾ ਮਾਰਿਆ ਆ। ਇੱਕ ਧਿਰ ਉਹ ਹੈ ਜਿਹੜੀ ਜਬਰ ਕਰ ਰਹੀ ਹੈ, ਇੱਕ ਧਿਰ ਉਹ ਹੈ ਜਿਹੜੀ ਪੀੜਤ ਹੈ, ਪਰ ਤੁਸੀਂ ਦੋਵਾਂ ਨੂੰ ਬਰਾਬਰ ਕਿਵੇਂ ਰੱਖ ਰਹੇ ਹੋ? ਪ੍ਰੋਬਲਮ ਇਹ ਹੈ ਕਿ ਜਿਹੜੇ ਬੰਦੇ ਵਿਚਾਲੇ ਹੈ ਉਹ ਬੰਦੇ ਬਰਾਬਰ ਕਿਵੇਂ ਰੱਖ ਸਕਦੇ ਹੈ? ਉਹ ਬੰਦੇ ਉਹਨਾਂ ਨੂੰ ਇੱਕ ਦੋ ਜਣਿਆਂ ਦਾ ਫੈਸਲਾ ਕਰਾਉਣ ਵਾਸਤੇ ਕੋਈ ਬੰਦਾ ਗਿਆ, ਇੱਕ ਨੂੰ ਕੁੱਟ ਪਈ ਜਾਂਦੀ ਹੈ, ਇੱਕ ਬੰਦਾ ਰੋਜ਼ ਕੁੱਟਦਾ ਹੈ, ਅਤੇ ਜਿਹੜਾ ਫੈਸਲਾ ਕਰਾਉਣ ਗਿਆ ਉਹ ਕਹਿੰਦੇ ਦੋਵੇਂ ਜਣੇ ਚੁੱਪ ਕਰ ਜਾਓ, ਵੀ ਭਾਵ ਕੁੱਟ ਖਾਣ ਵਾਲਾ ਵੀ ਚੁੱਪ ਕਰ ਜਾਓ ਅਤੇ ਮਾਰਨ ਵਾਲਾ ਵੀ ਚੁੱਪ ਕਰ ਜਾਓ। ਸੋ ਮੈਂ ਆਪਣੀ ਗੱਲ ਜਿਹੜੀ ਹੈ, 10-10 ਪ੍ਰੋਗਰਾਮ ਤੁਸੀਂ ਲਗਾਤਾਰ ਸੁਣੋ, ਹੋ ਸਕਦਾ 10 ਪ੍ਰੋਗਰਾਮਾਂ ਵਿੱਚ ਕਿਤੇ 5-4 ਮਿੰਟ ਮੈਂ ਆਪਣੀ ਗੱਲ, ਇਹ ਨਹੀਂ ਵੀ ਆਪਣੀਆਂ ਹੀ ਗੱਲਾਂ ਕਰਦੇ ਰਹਿੰਦੇ ਦੀਵਾਨਾਂ ਵਿੱਚ, ਐਸਾ ਕੁਛ ਨਹੀਂ। ਸਾਰੇ ਦੀਵਾਨ ਸੁਣ ਕੇ ਵੇਖੋ ਅਤੇ ਝੂਠ ਬੋਲਦੇ ਹੋ ਤੁਸੀਂ ਚੈਨਲਾਂ ਉੱਤੇ ਬੈਠ ਕੇ, ਕਈ ਬੰਦੇ ਝੂਠ ਬੋਲਦੇ ਆ ਵੀ ਇੱਥੇ ਜੀ ਦੀਵਾਨ ਵਿੱਚ ਆਪਣੀਆਂ ਹੀ ਗੱਲਾਂ ਕਰਦੇ ਰਹਿੰਦੇ ਆ। ਤੁਸੀਂ ਜਦੋਂ ਇਹ ਗੱਲ ਇਹਨਾਂ ਇੱਥੋਂ ਸੁਣੋ, ਉਦੋਂ ਬਾਅਦ ਸਾਡਾ ਯੂਟਿਊਬ ਚੈਨਲ ਖੋਲ੍ਹ ਕੇ ਵੇਖੋ, ਪਰਮੇਸ਼ਰ ਟੀਵੀ ਸਾਹਿਬ ਟੀਵੀ ਜਿੱਥੇ ਵੀ ਤੁਸੀਂ ਵੇਖਣਾ ਵੇਖੋ, ਤੁਸੀਂ ਸਾਰੇ ਦੀਵਾਨ ਸੁਣੋ। 3 ਘੰਟੇ ਦਾ ਦੀਵਾਨ ਹੈ, ਉਹਦੇ ਵਿੱਚ ਕੋਈ ਆਪਣੀ ਗੱਲ ਨਹੀਂ, ਗੁਰਮਤ ਦੀ ਗੱਲ, ਗੁਰਬਾਣੀ ਦੀ ਵਿਚਾਰ ਹੁੰਦੀ ਹੈ। ਹੋ ਸਕਦਾ ਜਦੋਂ ਕੋਈ ਮੁੱਦਾ ਇਹ ਛੇੜਦੇ ਹੈ ਅਤੇ 10 ਦਿਨਾਂ ਬਾਅਦ ਕੋਈ 1 ਮਿੰਟ ਦੀ, 2 ਮਿੰਟ ਦੀ ਜਾਂ 5-10 ਮਿੰਟ ਮੈਂ ਆਪਣੀ ਗੱਲ ਕਲੀਅਰ ਕਰਨ ਵਾਸਤੇ ਕਹੀ ਹੋਵੇ, ਉਹ ਮੈਂ ਜ਼ਰੂਰ ਕਹਿੰਦਾ ਹਾਂ। ਹੁਣ ਦੁੱਖ ਇਸ ਗੱਲ ਦਾ ਆ ਵੀ ਦੋ ਧਿਰਾਂ ਲੜ ਰਹੀਆਂ ਆ, ਬਰਾਬਰ ਕਿਵੇਂ ਕਰ ਸਕਦੇ ਹੋ ਤੁਸੀਂ? ਕੀ ਅਸੀਂ ਬੰਦਾ ਮਾਰਿਆ ਕਿਸੇ ਦਾ? ਕੀ ਅਸੀਂ ਕਿਸੇ ਦਾ ਪ੍ਰੋਗਰਾਮ ਰੋਕਣ ਗਏ ਹਾਂ? ਕੀ ਅਸੀਂ ਕਦੇ ਕਿਸੇ ਨੂੰ ਧਮਕੀਆਂ ਦਿੰਦੇ ਹਾਂ? ਇਹ ਗੱਲ ਬਰਾਬਰ ਕਿਵੇਂ ਕੀਤੀ ਜਾ ਸਕਦੀ ਹੈ? ਅਸੀਂ ਤਾਂ ਹਰ ਜਗ੍ਹਾ ਪਿੱਛੇ ਹਟਦੇ ਰਹੇ ਹਾਂ, ਹਰ ਜਗ੍ਹਾ। ਪਰ ਜੇ ਤੁਸੀਂ ਕਹੋ ਵੀ ਮਾਰ ਵੀ ਖਾਣੀ ਹੈ ਅਤੇ ਬੋਲੇ ਵੀ ਕੋਈ ਨਾ, ਫਿਰ ਬਰਾਬਰ ਕਰ ਸਕਦੇ ਹਾਂ, ਐਸਾ ਕੁਛ ਨਾ ਕਰੋ। ਇਹ ਮੇਰੀ ਜਿਹੜੀ ਆ ਵਿਚਾਲੇ ਜੇ ਵਾਲੇ ਬੰਦੇ ਆ ਨਾ, ਇਹਨਾਂ ਨੂੰ ਬੇਨਤੀ ਹੈ ਵੀ ਗਲਤ ਨੂੰ ਗਲਤ ਕਹੋ, ਠੀਕ ਨੂੰ ਠੀਕ ਕਹੋ। ਹੁਣ ਵੇਖੋ ਜਥੇਦਾਰਾਂ ਦਾ ਜਿਹੜਾ ਫੈਸਲਾ ਆ, ਆਹ ਗੱਲ ਮੇਰੀ ਧਿਆਨ ਨਾਲ ਸੁਣਿਓ ਸਾਰੇ। ਜਥੇਦਾਰਾਂ ਨੇ ਚਿੱਠੀ ਵਿੱਚ ਲਿਖਿਆ, ਢੱਡਰੀਆਂ ਵਾਲੇ ਨੇ ਆਪ ਹੀ ਪ੍ਰੋਗਰਾਮ ਰੱਖਿਆ ਅਤੇ ਆਪ ਹੀ ਰੱਦ ਕਰ ਦਿੱਤਾ। ਉਹਨਾਂ ਨੇ ਕਾਰਨ ਦੱਸਿਆ ਵੀ ਕਿਉਂ ਰੱਦ ਕੀਤਾ, ਕਿਵੇਂ ਇਹ ਬੰਦੇ ਉਹਨਾਂ ਦੇ ਚਾਪਲੂਸ ਬਣ ਕੇ ਹੱਕ ਵਿੱਚ ਭੁਗਤ ਰਹੇ ਆ। ਹੁਣ ਇਹ ਗੱਲ ਨੂੰ ਨੋਟ ਕਰੋ ਵੀ ਕਿਸੇ ਲੜਕੀ ਦਾ ਵਿਆਹ ਰੱਖਿਆ ਹੋਵੇ, ਲੜਕੇ ਵਾਲੇ ਪ੍ਰੋਗਰਾਮ ਪਲੈਨ ਬਣਾ ਲਿਆ, ਲੜਕੇ ਵਾਲੇ ਦਾਜ ਮੰਗਣ ਲੱਗ ਜਾਣ ਵੀ ਹੁਣੇ ਦਾਜ ਦਿਓ ਸਾਨੂੰ, ਅਤੇ ਲੜਕੀ ਵਾਲੇ ਵਿਆਹ ਕੈਂਸਲ ਕਰ ਦੇਣ, ਅਤੇ ਇੱਕ ਬੰਦਾ ਵਿਚਾਲੇ ਵਿਚੋਲਾ ਆਵੇ, ਉਹ ਕਵੇ ਵੇਖੋ ਜੀ ਲੜਕੀ ਵਾਲਿਆਂ ਨੇ ਆਪੇ ਵਿਆਹ ਰੱਖਿਆ, ਆਪੇ ਕੈਂਸਲ ਕਰਤਾ, ਕੀ ਉਹਨਾਂ ਨੂੰ ਇਹ ਦੱਸਣਾ ਨਹੀਂ ਪਏਗਾ ਵੀ ਦਾਜ ਦੇ ਲਾਲਚੀਆਂ ਨੇ ਦਾਜ ਮੰਗਿਆ ਸੀ ਤਾਂ ਕੈਂਸਲ ਹੋਇਆ ਵਿਆਹ, ਵਿਆਹ ਇੱਦਾਂ ਹੀ ਕੈਂਸਲ ਨਹੀਂ ਹੋ ਗਿਆ, ਲਾਲਚੀ ਬੰਦੇ ਦਾਜ ਮੰਗਦੇ ਸੀ ਇਸ ਕਾਰਨ ਕਰਕੇ ਕੈਂਸਲ। ਕਾਰਨ ਕੀ ਸੀ? ਜਥੇਦਾਰਾਂ ਦਾ ਫਰਜ਼ ਨਹੀਂ ਸੀ ਬਣਦਾ, ਇਹ ਕਹਿੰਦੇ ਵੀ ਇੱਥੇ ਧਮਕੀਆਂ ਦਿੱਤੀਆਂ ਗਈਆਂ, ਕੁਛ ਬੰਦਿਆਂ ਨੇ ਪ੍ਰੋਟੈਸਟ ਰੌਲਾ ਪਾਉਣ ਦੀ ਚੇਤਾਵਨੀ ਦਿੱਤੀ ਸੀ, ਇਹ ਕਰਕੇ ਭਾਈ ਰਣਜੀਤ ਸਿੰਘ ਨੇ ਚਲੋ ਪ੍ਰੋਗਰਾਮ ਰੱਖਿਆ ਸੀ ਪਰ ਚੰਗੀ ਗੱਲ ਕੀਤੀ ਹੈ ਉਹਨਾਂ ਨੇ ਕੈਂਸਲ ਕਰ ਦਿੱਤਾ ਆ, ਲੜਾਈ ਟਲ ਗਈ ਹੈ, ਕੌਮ ਦਾ ਜਲੂਸ ਨਿਕਲਣਾ ਸੀ, ਇਹ ਕੰਮ ਜਿਹੜਾ ਚੰਗਾ ਕੀਤਾ। ਜਥੇਦਾਰ ਜੀ ਕਿਉਂ ਨਹੀਂ ਇਹ ਗੱਲ ਦੱਸੀ? ਤੁਸੀਂ ਇੰਨੀ ਗੱਲ ਵਿੱਚ ਵੀ ਤੁਸੀਂ ਕਿੰਨੀ ਬੇਈਮਾਨੀ ਕਰ ਰਹੇ ਹੋ, ਤੁਸੀਂ ਕਿਉਂ ਨਹੀਂ ਦੱਸਿਆ ਵੀ ਪ੍ਰੋਗਰਾਮ ਕੈਂਸਲ ਆਪੇ ਰੱਖਿਆ, ਆਪੇ ਕੈਂਸਲ ਕਰਤਾ, ਸਾਰੀ ਦੁਨੀਆਂ ਨੂੰ ਪਤਾ ਵੀ ਧਮਕੀਆਂ ਦਿੱਤੀਆਂ ਤਾਂ ਕੈਂਸਲ ਕਰਤਾ। ਮੈਂ ਇਹ ਗੱਲ ਤਾਂ ਸੋਚੀ ਹੈ ਵੀ ਨੁਕਸਾਨ ਨਾ ਹੋਵੇ। ਮੈਂ ਤਾਂ ਅੱਗੇ ਤੋਂ ਵੀ ਮੈਂ ਅੱਜ ਜਗ੍ਹਾ ਜਗ੍ਹਾ ਬੋਲਿਆ, ਅੱਜ ਵੀ ਮੈਂ ਤੁਹਾਨੂੰ ਕਹਿ ਦੇਣਾ ਚਾਹੁੰਦਾ ਕਿ ਕਦੇ ਵੀ ਕਿਸੇ ਹਾਲਤ ਵਿੱਚ ਮੈਂ ਆਪਣੀ ਕੌਮ ਦਾ ਨੁਕਸਾਨ ਨਹੀਂ ਕਰਾ ਸਕਦਾ। ਮੈਂ ਆਪਣੀ ਆਮ ਹੁੰਦਾ ਕੀ ਹੈ ਕਿ ਕਈ ਬੰਦਾ ਫੈਸਲਾ ਲੈ ਲੈਂਦਾ, ਮੁੜ ਕੇ ਆਪਣਾ ਫੈਸਲਾ ਸਾਰੀ ਕੌਮ ਦੇ ਸਿਰ 'ਤੇ ਥੋਪ ਦਿੰਦਾ ਆ। ਇੱਕ ਬੰਦਾ ਭੁੱਖ ਹੜਤਾਲ 'ਤੇ ਬੈਠ ਗਿਆ, ਸਾਰਿਆਂ ਦੇ ਜਜ਼ਬਾਤ ਨਾਲ ਜੁੜ ਗਏ, ਮੁੜ ਕੇ ਉਹ ਘਰ ਬਹਿ ਗਿਆ, ਸਾਰੇ ਡਾਊਨ ਹੋ ਗਏ, ਸਪਿਰਿਟ ਡਾਊਨ ਹੋ ਗਿਆ, ਉਹਦੇ ਨਾਲ ਬੜਾ ਵੱਡਾ ਨੁਕਸਾਨ ਹੁੰਦਾ ਆ। ਮੈਂ ਨਹੀਂ ਇਹ ਚਾਹੁੰਦਾ, ਮੈਂ ਅੱਜ ਵੀ ਇਹ ਗੱਲ ਕਰਦਾ ਵੀ ਜਿੱਥੇ ਵੀ ਕਿਤੇ ਅਸੀਂ ਵਰਲਡ ਵਿੱਚ ਪ੍ਰੋਗਰਾਮ ਕਰਦੇ ਹਾਂ, ਜਿੱਥੇ ਵੀ ਕਿਤੇ ਇੱਦਾਂ ਦਾ ਨੁਕਸਾਨ ਹੋਣ ਦਾ ਲੱਗਦਾ ਆ ਵੀ ਸਾਡਾ ਅਕਸ਼ ਖਰਾਬ ਹੁੰਦਾ ਆ ਸਿੱਖਾਂ ਦਾ, ਤਾਂ ਮੈਨੂੰ ਬੈਕ ਹਟਣ 'ਤੇ ਕੋਈ ਪ੍ਰੋਬਲਮ ਨਹੀਂ। ਜਿਹੜੀ ਮੈਨੂੰ ਗੱਲ ਕਹਿਣ ਤੋਂ ਬੈਕ ਹਟਣ ਦੀ ਗੱਲ, ਅਸਲ 'ਚ ਪ੍ਰੋਬਲਮ ਮੇਰੇ ਅੰਮ੍ਰਿਤਸਰ ਤੋਂ ਤਾਂ ਮੈਂ ਬੈਕ ਹਟ ਗਿਆ। ਅਸਲ 'ਚ ਇਹ ਬੰਦੇ ਇਹ ਚਾਹੁੰਦੇ ਹੈ ਵੀ ਇਹ ਬੰਦਾ ਬਿਲਕੁਲ ਚੁੱਪ ਕਰੇ, ਮਾਰ ਵੀ ਖਾਵੇ ਪਰ ਚੁੱਪ ਰਵੇ, ਇੱਕ ਲਫ਼ਜ਼ ਵੀ ਕਿਤੇ ਨਾ ਬੋਲੇ। ਇਹ ਨਹੀਂ ਹੋ ਸਕਦਾ। ਜਥੇਦਾਰਾਂ ਨੇ ਕਿੱਡੀ ਵੱਡੀ ਬੇਈਮਾਨੀ ਕੀਤੀ ਹੈ ਜਦੋਂ ਇਹ ਗੱਲ ਕਲੀਅਰ ਨਹੀਂ ਦੱਸੀ ਵੀ ਉਹ ਗੱਲ ਪ੍ਰੋਗਰਾਮ ਕੈਂਸਲ ਕਿਉਂ ਹੋਇਆ, ਰੀਜਨ ਕੀ ਹੈ ਪ੍ਰੋਗਰਾਮ ਕੈਂਸਲ ਹੋਣ ਦਾ, ਨਹੀਂ ਦੱਸਿਆ, ਆਪੇ ਰੱਖਿਆ ਆਪੇ ਕੈਂਸਲ ਕਰਤਾ। ਇੱਥੋਂ ਪਤਾ ਲੱਗਦਾ ਕਿ ਤੁਹਾਡੇ ਦਿਲ ਵਿੱਚ ਖੋਟ ਹੈ। ਰਹੀ ਗੱਲ ਸੀਡੀਆਂ ਵਾਲੀ, ਸੀੜੀਆਂ ਜਿਹੜੀਆਂ ਤੁਹਾਡੀਆਂ ਨੇ ਉਹ ਕਿਹਨੂੰ ਦੇ ਕੇ ਆਈਏ? ਜਥੇਦਾਰ ਗੁਰਮੁਖ ਸਿੰਘ ਨੇ ਮਾਫ਼ੀ ਮੰਗੀ ਪੰਜ ਪਿਆਰਿਆਂ ਸਾਹਮਣੇ ਪੇਸ਼ ਹੋ ਕੇ ਕਿ ਮੈਂ ਸਿਰਸੇ ਵਾਲੇ ਵੇਲੇ ਵਿੱਚ ਸੀ ਅਤੇ ਮੈਂ ਇਸ ਗੱਲ ਦੀ ਪੰਜ ਪਿਆਰਿਆਂ ਦੇ ਸਾਹਮਣੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਮਾਫ਼ੀ ਮੰਗੀ। ਜਥੇਦਾਰੋ, ਤੁਸੀਂ ਮਾਫ਼ੀ ਮੰਗੀ ਇਸ ਗੱਲ ਦੀ? ਤੁਸੀਂ ਕਿਉਂ ਜਾਂਦੇ ਹੋ ਉਹਨਾਂ ਡੇਰਿਆਂ ਵਿੱਚ ਜਿੱਥੇ ਸਿੱਖ ਰਹਿਤ ਮਰਿਆਦਾ ਲਾਗੂ ਨਹੀਂ? ਸਿੰਘ ਸਾਹਿਬ ਜਥੇਦਾਰ ਜੀ, ਕੀ ਤੁਸੀਂ ਸਿੱਖ ਰਹਿਤ ਮਰਿਆਦਾ ਦੇ ਪਹਿਰੇਦਾਰ ਨਹੀਂ ਬਣਨੇ ਚਾਹੀਦੇ? ਤੁਹਾਨੂੰ ਚਾਹੀਦਾ ਨਹੀਂ ਕਿ ਜਿਹੜੇ ਡੇਰਿਆਂ ਵਿੱਚ ਸਿੱਖ ਰਹਿਤ ਮਰਿਆਦਾ ਲਾਗੂ ਨਹੀਂ, ਤੁਸੀਂ ਉਹਨਾਂ ਡੇਰਿਆਂ ਵਿੱਚ ਜਾ ਕੇ ਸਿੱਖ ਰਹਿਤ ਮਰਿਆਦਾ ਲਾਗੂ ਕਰਵਾਓ? ਤੁਹਾਨੂੰ ਚਾਹੀਦਾ ਨਹੀਂ ਕਿ ਤੁਸੀਂ ਲਿਫਾਫਿਆਂ ਵਾਸਤੇ ਉੱਥੇ ਜਾਂਦੇ ਹੋ? ਇਹ ਸੱਚ ਨਹੀਂ? ਲਿਫਾਫੇ ਬਾਬਿਆਂ ਤੋਂ ਮਿਲਦੇ ਹੈ, ਹੁਣ ਤੁਸੀਂ ਬਾਬਿਆਂ ਦਾ ਪੱਖ ਪੂਰ ਰਹੇ ਹੋ। ਤੁਸੀਂ ਇੰਨੀ ਗੱਲ ਵੀ ਨਹੀਂ ਕਹੀ ਕਿ ਧਮਕੀਆਂ ਮਿਲੀਆਂ ਸੀ, ਉਹਨਾਂ ਨੇ ਪ੍ਰੋਗਰਾਮ ਕੈਂਸਲ ਕੀਤਾ। ਤੁਸੀਂ ਇੱਥੇ ਵੀ ਬੇਈਮਾਨੀ ਕੀਤੀ ਹੈ, ਬੇਈਮਾਨੀ ਕੀਤੀ ਹੈ। ਅਸਲ ਵਿੱਚ ਤੁਹਾਡਾ ਉਦੇਸ਼ ਜਿਹੜਾ ਇਹ ਬਾਬਿਆਂ ਦਾ, ਇਹ ਨਹੀਂ ਕਿ ਪ੍ਰੋਗਰਾਮ ਰੋਕਿਆ ਜਾਵੇ ਅੰਮ੍ਰਿਤਸਰ ਦਾ। ਇਹ ਤਾਂ ਸਦਾ ਵਾਸਤੇ ਮੈਨੂੰ ਚੁੱਪ ਕਰਾਉਣਾ ਚਾਹੁੰਦੇ ਆ। ਆਹ ਜਿਹੜੇ ਮਿਲਗੋਬੇ ਜੇ ਬੰਦੇ ਵਿੱਚ ਵਿਚਾਲੇ ਬੈਠ ਕੇ ਕਹਿ ਰਹੇ ਆ ਨਾ ਵੀ ਭਰਾ ਮਾਰੂ ਜੰਗ ਛਿੜ ਗਈ ਜੀ, ਇਹ ਲੜਾਈ ਪੈ ਗਈ, ਐਸਾ ਨਹੀਂ ਹੈ, ਕੁਛ ਵੀ ਐਸਾ ਨਹੀਂ ਹੈ। ਇਹ ਇਹ ਬੰਦੇ ਜਿਹੜੇ ਆ, ਇਹ ਅਸਲ ਵਿੱਚ ਕਹਿੰਦੇ ਆ ਕਿ ਮਾਰ ਵੀ ਖਾ, ਬੰਦੇ ਵੀ ਮਰਵਾ ਅਤੇ ਚੁੱਪ ਕਰ ਜਾ। ਮੈਂ ਸੰਗਤ ਨੂੰ ਬੇਨਤੀ ਕਰਦਾ, ਮੈਂ ਕਿਸੇ ਦਾ ਪ੍ਰੋਗਰਾਮ ਰੋਕਣ ਗਿਆ? ਕਦੇ ਮੈਂ ਕਿਸੇ ਨੂੰ ਧਮਕੀ ਦਿੱਤੀ ਹੈ? ਅਸੀਂ ਕਿਸੇ ਦਾ ਬੰਦਾ ਮਾਰਿਆ, ਸਾਨੂੰ ਜਵਾਬ ਦਿਓ। ਅਸੀਂ ਅੱਜ ਤੱਕ ਭਰਾ ਮਾਰੂ ਜੰਗ ਸ਼ੁਰੂ ਕੀ, ਕਿੱਥੋਂ ਹੋਈ ਹੈ, ਕਿਉਂ ਇੱਦਾਂ ਹੋ ਰਿਹਾ? ਜੇ ਆਪਣੀ ਗੱਲ ਮੈਂ ਕਹਿੰਦਾ, ਮੈਨੂੰ ਉਹ ਵੀ ਨਹੀਂ ਕਹਿਣ ਦਿੱਤੀ ਜਾਂਦੀ ਵੀ ਤੂੰ ਬੰਦਾ ਵੀ ਮਰ ਜੇ, ਪਰ ਕਦੇ ਕਹਿ ਵੀ ਨਾ, ਕਦੇ ਬੋਲ ਵੀ ਨਾ। ਕਿਉਂ ਨਾ ਬੋਲ, ਘੱਟ ਤੋਂ ਘੱਟ ਆਪਣੀ ਗੱਲ 'ਤੇ ਮੈਂ ਰੱਖ ਸਕਦਾ। ਬਸ ਕਾਰਨ ਇਹ ਹੈ, ਹੁਣ ਜਿਹੜੀ ਕਈ ਵਾਰੀ ਬੰਦੇ ਇੱਦਾਂ ਵੀ ਸਵਾਲ ਕਰਦੇ, ਹੁਣ ਇੰਨੇ ਵਾਦ ਵਿਵਾਦ ਸਿੱਖ ਕੌਮ 'ਚ ਆ ਗਏ, ਨਹੀਂ ਕਾਰਨ ਪਤਾ ਕੀ ਹੈ? ਪਹਿਲਾਂ ਨਾ ਜੀ, ਇੱਕ ਧਿਰ ਸੀ 10%, ਇੱਕ ਸੀ 90%, ਇੱਦਾਂ ਚੱਲ ਰਿਹਾ ਸੀ। ਉਹ ਜਿਹੜੀ 10, ਹੁਣ ਬਿਲਕੁਲ ਸ਼ਾਂਤੀ ਲੱਗਦੀ ਸੀ ਸਾਰੇ ਪਾਸੇ। ਹੁਣ ਕੀ ਹੋਇਆ ਹੈ, ਜਿਹੜੀ 10 ਵਾਲੀ ਸੀ ਨਾ, ਉਹ ਉੱਪਰ ਉੱਠ ਕੇ ਹੌਲੀ 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 50 'ਤੇ ਆ ਗਈ ਹੈ, 50 ਜਾਂ 40 'ਤੇ ਆ ਗਈ ਕਹਿ ਲਓ, 60% ਉੱਧਰ ਵਾਲਾ, ਇੱਧਰ 40। ਉਹ ਇਸ ਕਰਕੇ ਜਦੋਂ ਉੱਪਰ ਨੂੰ ਆ ਰਹੀ ਹੈ ਨਾ, ਉੱਥਲ ਪੁੱਥਲ ਤਾਂ ਲੱਗਦੀ ਹੈ। ਜੇ ਗੁਰਮਤ ਵਾਲਾ ਪਾਸਾ ਇੱਥੇ ਆ ਜਾਏ 90 'ਤੇ ਆ ਜਾਏ, ਫਿਰ ਇੱਦਾਂ ਲੱਗੇਗਾ ਕਿ ਸਾਰਾ ਕੁਝ ਸ਼ਾਂਤ ਹੈ, 50-50 ਹੋ ਰਿਹਾ। ਹੁਣ ਗੁਰਮਤ ਨੂੰ ਵੀ ਲੋਕ ਸਮਝਣ ਲੱਗ ਪਏ ਹੈ, ਨਵੀਂ ਜਵਾਨੀ ਜਿਹੜੀ ਹੈ ਉਹ ਗੁਰਮਤ ਨੂੰ ਵੀ ਸਮਝਦੀ ਹੈ। ਇਸ ਕਰਕੇ ਮੈਂ ਜਿਹੜੇ ਵਿੱਚ ਵਿਚਾਲੇ ਵਾਲੇ ਬੰਦੇ ਹੈ ਉਹਨਾਂ ਨੂੰ ਬੇਨਤੀ ਹੈ ਕਿ ਭਰਾ ਮਾਰੂ ਕਰੀ ਜਾਂਦੇ ਹੋ। ਅਸੀਂ ਕਿਸੇ ਦਾ ਭਰਾ ਨਹੀਂ ਮਾਰਿਆ ਭਾਈ, ਅਸੀਂ ਕਿਸੇ ਧੱਕਾ ਨਹੀਂ ਕਰਦੇ, ਅਸੀਂ ਹਮੇਸ਼ਾ ਪਿੱਛੇ ਮੈਂ ਹਟਿਆ ਅਤੇ ਸਦਾ ਹਟਦਾ ਰਹਾਂਗਾ। ਗੱਲ ਕਹਿਣ ਤੋਂ ਤੁਸੀਂ ਮੈਨੂੰ ਚੁੱਪ ਨਹੀਂ ਕਰਾ ਸਕਦੇ। ਸਟੇਜਾਂ ਮੇਰੀਆਂ ਮੈਨੂੰ ਪਤਾ ਆ, ਜਿੱਧਰ ਨੂੰ ਤੁਸੀਂ ਜਥੇਦਾਰ ਜਿਹੜੇ ਹੋ ਨਾ, ਤੁਸੀਂ ਜਿੱਧਰ ਨੂੰ ਲੈ ਕੇ ਜਾ ਰਹੇ ਹੋ ਨਾ, ਸਾਰਾ ਕੁਛ ਮੈਨੂੰ ਉਸ ਗੱਲ ਦਾ ਪਤਾ। ਪਰ ਮੈਂ ਸਟੇਜਾਂ ਭਾਵੇਂ ਮੇਰੀਆਂ ਚੱਲੀਆਂ ਜਾਣ, ਬਾਹਰ ਮੈਂ ਨਾ ਨਿਕਲ ਸਕਾਂ, ਪਰ ਆਪਣੀ ਗੱਲ ਮੈਂ ਜ਼ਰੂਰ ਕਹਿੰਦਾ ਰਹਾਂਗਾ। ਤੁਸੀਂ ਮੇਰੀ ਜ਼ਬਾਨ ਬੰਦ ਨਹੀਂ ਕਰਾ ਸਕਦੇ। ਪ੍ਰੋਬਲਮ ਸਿਰਫ ਇਹ ਹੈ, ਤੁਸੀਂ ਇਹ ਇਸ ਗੱਲ ਦਾ ਤੁਹਾਡਾ ਰੌਲਾ ਆ ਵੀ ਇਹ ਚੁੱਪ ਕਰੇ। ਧੱਕਾ ਤੁਸੀਂ ਕਰਦੇ ਰਹੇ ਹੋ ਸਾਰਿਆਂ ਨਾਲ, ਆਪਣਾ ਕੁੰਡਾ ਤੁਸੀਂ ਸਾਰਿਆਂ ਉੱਤੇ ਪਾਇਆ ਹੋਇਆ ਆ। ਇਹ ਬੰਦੇ ਸ਼ਬੀਲਾਂ ਵਾਲੇ ਜਿਹੜੇ ਆ, ਇਹ ਧੱਕਾ ਇਵੇਂ ਜਿਵੇਂ ਕਰਦੇ ਰਹੇ ਆ। ਇਹ ਚਾਹੁੰਦੇ ਆ ਕਿ ਬੰਦਾ ਧੱਕਾ ਝੱਲ ਕੇ ਚੁੱਪ ਕਰ ਜਾਂਦਾ, ਉਹਦੇ ਮਨ 'ਤੇ ਦਹਿਲ ਪੈ ਜਾਂਦਾ, ਇਹਦੇ ਮਨ 'ਤੇ ਦਹਿਲ ਕਿਉਂ ਨਹੀਂ ਪੈਂਦਾ, ਇਹ ਡਰਦਾ ਕਿਉਂ ਨਹੀਂ? ਇਸ ਕਰਕੇ ਮੈਂ ਡਰਨਾ ਨਹੀਂ ਤੁਹਾਡੇ ਤੋਂ। ਰਹੀ ਗੱਲ ਸੀੜੀਆਂ ਦੀ, ਸੀੜੀਆਂ ਤੁਹਾਡੇ ਕੋਲ ਉੱਥੇ ਹੈਗੀਆਂ ਯੂਟਿਊਬ ਉੱਤੇ, ਸਾਰੇ 2-2 ਘੰਟੇ ਟਾਈਮ ਕੱਢ ਕੇ ਜਥੇਦਾਰਾਂ ਨੂੰ ਬੇਨਤੀ ਹੈ ਵੀ ਸੁਣੋ, ਤੁਹਾਨੂੰ ਮਨਮਤ ਵਾਲੀ ਗੱਲ ਕੋਈ ਨਹੀਂ ਲੱਭਣੀ। ਹਾਂ, ਜਿੱਥੇ ਕਿਤੇ ਕਰਤੂਤਾਂ ਮਾੜੀਆਂ ਸਾਡੇ ਆਗੂਆਂ ਨੇ ਕੀਤੀਆਂ ਨੇ, ਉਹਦੇ ਸੰਬੰਧ ਵਿੱਚ ਮੈਂ ਖੁੱਲ੍ਹ ਕੇ ਗੱਲ ਕੀਤੀ ਹੈ, ਉਹਨੇ ਤੁਹਾਨੂੰ ਜ਼ਰੂਰ ਤੜਫਾਉਣਾ। ਜੇ ਉਹ ਸੁਣਨ ਦਾ ਮਾਦਾ ਹੋਇਆ, ਆਪਣੀ ਸਰਸੇ ਵਾਲੀ ਗੱਲ ਸੁਣਨੀ ਹੋਈ ਜਾਂ ਇਕਬਾਲ ਸਿੰਘ ਦੀਆਂ ਕਰਤੂਤਾਂ ਸੁਣਨੀਆਂ ਹੋਈਆਂ, ਉਹ ਦਿਲ ਵੱਡਾ ਕਰਕੇ ਮਾਦਾ ਤੁਹਾਡੇ 'ਚ ਹੈ ਜੇ ਸੁਣਨ ਦਾ, ਤਾਂ ਉਹ ਮੇਰੀ ਰਿਕਾਰਡਿੰਗ ਜਿਹੜੀ ਹੈ ਤੁਸੀਂ ਜ਼ਰੂਰ ਸੁਣ ਲਿਓ। ਸੋ ਮੈਂ ਸਾਰੀ ਸੰਗਤ ਦੇ ਚਰਨਾਂ ਵਿੱਚ ਇਹ ਜ਼ਰੂਰ ਬੇਨਤੀ ਕਰਦਾ ਵੀ ਕਿਤੇ ਵੀ ਟਕਰਾਵ ਵਾਲੀ ਨੀਤੀ ਨਹੀਂ ਅਪਣਾਈ, ਨਾ ਕਦੇ ਧਮਕੀਆਂ ਦਿੱਤੀਆਂ, ਨਾ ਦਿਆਂਗੇ, ਨਾ ਝਗੜਾ ਕੀਤਾ, ਨਾ ਕਰਾਂਗੇ, ਨਾ ਕਿਸੇ ਦੇ ਬੰਦੇ ਮਾਰੇ ਆ, ਨਾ ਮਾਰਾਂਗੇ, ਕੌਮ ਦਾ ਕਿਸੇ ਹਾਲਤ ਵਿੱਚ ਨੁਕਸਾਨ ਨਹੀਂ ਕਰਾਵਾਂਗੇ। ਜਿਹੜੇ ਬੰਦੇ ਸਾਡੇ ਨਾਲ ਤੁਰਦੇ ਆ, ਕਿਤੇ ਨਹੀਂ ਅਸੀਂ ਉਹਨਾਂ ਨੂੰ ਕਹਾਂਗੇ ਕਿ ਅੱਗ ਵਿੱਚ ਝੋਕੀਏ ਜਾਂ ਇਹਨਾਂ ਦੇ ਸ਼ਕਤੀ ਪ੍ਰਦਰਸ਼ਨ ਕਰੀਏ। ਨਹੀਂ ਭਾਈ, ਅਸੀਂ ਕੋਈ ਧਿਰ ਨਹੀਂ, ਅਸੀਂ ਇੱਕ ਆਮ ਬੰਦੇ ਹਾਂ, ਆਪਣੀ ਗੱਲ ਗੁਰਬਾਣੀ ਦੀ ਕਹਿ ਰਹੇ ਹਾਂ। ਉਹ ਮੈਂ ਨਵੀਆਂ ਨਹੀਂ ਕਹਿਣ ਲੱਗਾ, ਬਹੁਤ ਚਿਰ ਪਹਿਲਾਂ ਤੋਂ ਇਹ ਗੱਲਾਂ ਕਹੀਆਂ ਜਾ ਰਹੀਆਂ ਸੀ, ਪਰ ਹੁਣ ਗੱਲ ਇਹ ਹੈ ਵੀ ਉਹ ਸੁਣੀਆਂ ਜਾ ਰਹੀਆਂ, ਫਰਕ ਸਿਰਫ ਇੰਨਾ ਹੀ ਹੈ। ਸੋ ਮੈਂ ਇੰਨੀ ਕੁ ਬੇਨਤੀ ਆਪਦੇ ਵਿਚਰਨਾਂ ਵਿੱਚ ਕਰਨੀ ਸੀ ਵੀ ਜਿਹੜੇ ਵਿੱਚ ਵਿਚਾਲੇ ਜੇ ਬੰਦੇ ਆ ਨਾ, ਜਿਹੜੇ ਕਹਿੰਦੇ ਆ ਜੀ 2 ਧਿਰਾਂ ਲੜ ਰਹੀਆਂ, ਇਹ ਨਿੱਜੀ ਲੜਾਈ ਹੈ, ਨਿੱਜੀ ਲੜਾਈ ਹੈ, ਨਿੱਜੀ ਇੱਕ ਲੜ ਰਿਹਾ, ਦੂਜਾ ਵੀ ਲੜ ਰਿਹਾ, ਇੱਕ ਬੰਦੇ ਮਾਰਦਾ ਕੀ ਦੂਜਾ ਵੀ ਮਾਰਦਾ, ਇੱਕ ਛਬੀਲਾਂ ਲਾਉਂਦਾ ਕੀ ਦੂਜਾ ਵੀ ਲਾਉਂਦਾ, ਇੱਕ ਧਮਕੀਆਂ ਦਿੰਦਾ ਕੀ ਦੂਜਾ ਵੀ ਧਮਕੀਆਂ ਦਿੰਦਾ, ਇੱਕ ਪ੍ਰੋਗਰਾਮ ਰੋਕਣ ਜਾਂਦਾ ਕੀ ਦੂਜਾ ਵੀ ਜਾਂਦਾ। ਇੱਕ ਦਾ ਹਿਰਦੇ ਬਹੁਤੇ ਵਲੂੰਦਰੇ ਜਾਂਦੇ ਹੈ। ਸਾਡੇ ਕੋਲ ਬੜੀਆਂ ਸੀੜੀਆਂ ਨੇ, ਬੜੇ ਬਾਬਿਆਂ ਦੀਆਂ ਸੀੜੀਆਂ ਪਈਆਂ ਜਿਨ੍ਹਾਂ ਨੇ ਇੰਨਾ ਕੁਫਰ ਤੋਲਿਆ ਕਿ ਸਾਡਾ ਹਿਰਦਾ ਨਹੀਂ ਵਲੂੰਦਰਿਆ ਜਾਂਦਾ। ਅਸੀਂ ਵੀ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਆਵਾਂਗੇ ਸੀੜੀਆਂ ਲੈ ਕੇ, ਫਿਰ ਸਾਡੀਆਂ ਸੀੜੀਆਂ 'ਤੇ ਕਾਰਵਾਈ ਕਰੋਗੇ, ਉਦੋਂ ਹਿਰਦੇ ਨਹੀਂ ਵਲੂੰਦਰੇ ਜਾਂਦੇ। ਕੀ ਅਸੀਂ ਵੀ ਕਦੇ ਕਿਸੇ ਕੋਲ ਰੌਲਾ ਪਾਇਆ ਵੀ ਹਾਏ ਜੀ ਦੁਫਾੜ ਇਹ ਜੀ ਸੰਗਤ ਵਿੱਚ ਦੁਬਧਾ ਪਾਉਂਦੇ ਆ, ਜੀ ਦੁਬਧਾ ਪਾਉਂਦੇ ਆ? ਗੱਲਾਂ 'ਤੇ ਬਥੇਰੀਆਂ ਦੁਬਧਾ ਵਾਲੀਆਂ ਹੁੰਦੀਆਂ, ਪਰ ਬਹਾਨਾ ਇਹ ਹੈ, ਸਰੋਵਰਾਂ ਦਾ ਭੋਰਿਆਂ ਦਾ ਬਹਾਨਾ ਨਾ ਬਣਾਓ ਬਾਬਿਓ, ਜਥੇਦਾਰੋ ਬਹਾਨਾ ਨਾ ਬਣਾਓ, ਤੁਹਾਨੂੰ ਪ੍ਰੋਬਲਮ ਹੋਰ ਹੈ ਮੇਰੇ ਨਾਲ। ਤੁਹਾਨੂੰ ਇਹ ਹੈ ਵੀ ਇਹ ਗੱਲਾਂ ਸਿੱਧੀਆਂ ਅਤੇ ਸਪਸ਼ਟ ਸਟੇਜ 'ਤੇ ਕਹਿ ਦਿੰਦਾ ਆ, ਜੋ ਸਾਡੀਆਂ ਕਰਤੂਤਾਂ ਸਾਰਿਆਂ ਦੇ ਸਾਹਮਣੇ ਲਿਆਉਂਦਾ। ਭੋਰਿਆਂ ਪਿੱਛੇ ਅਤੇ ਸਰੋਵਰਾਂ ਦੇ ਪਿੱਛੇ ਲੁਕੋ ਨਾ, ਤੁਸੀਂ ਬਹਾਨਾ ਨਾ ਬਣਾਓ। ਅੰਮ੍ਰਿਤਸਰ ਦਾ ਜੇ ਤੁਸੀਂ ਸਤਿਕਾਰ ਕਰਦੇ ਹੁੰਦੇ ਨਾ ਜਥੇਦਾਰੋ, ਆ ਜਿਹੜੇ ਬੰਦੇ ਕਹਿੰਦੇ ਅਸੀਂ ਅੰਮ੍ਰਿਤਸਰ ਦੀ ਧਰਤੀ, ਤੁਸੀਂ ਇਹ ਕਹਿੰਦੇ ਉੱਥੇ ਉੱਥੇ 78 ਵਾਲਾ ਸਾਕਾ ਵਾਪਰ ਜਾਏਗਾ? ਮੇਰੇ ਮਨ ਵਿੱਚ ਇਹ ਗੱਲ ਆਈ ਹੈ ਕਿ ਪਵਿੱਤਰ ਧਰਤੀ ਯਾਰ, ਉੱਥੇ ਉਹ ਜਗ੍ਹਾ ਦੇ ਉੱਤੇ ਸੰਗਤ ਸ਼ਰਧਾ ਨਾਲ ਸ਼ਾਂਤੀ ਲੈਣ ਜਾਂਦੀ ਹੈ, ਉੱਥੇ ਕਿਤੇ ਨੁਕਸਾਨ ਨਾ ਹੋਵੇ। ਤੁਸੀਂ ਕਹਿੰਦੇ ਹੋ ਸਾਡਾ ਪਿਆਰ ਹੈ ਅੰਮ੍ਰਿਤਸਰ ਦੇ ਨਾਲ, ਤੁਹਾਡਾ ਕਾਹਦਾ ਪਿਆਰ ਹੈ? ਤੁਸੀਂ ਤਾਂ 78 ਵਾਲਾ ਸਾਕਾ ਵਰਤਾਨ ਨੂੰ ਫਿਰਦੇ ਹੋ ਉੱਥੇ, ਤੁਹਾਡਾ ਕਾਹਦਾ ਪਿਆਰ ਹੈ? ਤੁਸੀਂ ਤਾਂ ਜਲੂਸ, ਤੁਹਾਨੂੰ ਤਾਂ ਸ਼ਰਮ ਨਹੀਂ ਆਉਂਦੀ, ਤੁਸੀਂ ਤਾਂ ਹਰ ਜਗ੍ਹਾ ਪੱਗਾਂ ਲਾਉਣ ਵਾਸਤੇ ਪਹੁੰਚ ਜਾਂਦੇ ਹੋ, ਹਰ ਜਗ੍ਹਾ ਲੜਾਈਆਂ ਕਰਨ ਵਾਸਤੇ ਪਹੁੰਚ ਜਾਂਦੇ ਹੋ। ਅਸੀਂ ਕਦੇ ਵੀ ਨਹੀਂ ਲੜਨਾ, ਚਾਹੇ ਤੁਸੀਂ ਜੋ ਮਰਜ਼ੀ ਕਰ ਲਓ, ਅਸੀਂ ਕਦੇ ਨਹੀਂ ਲੜਨਾ। ਹਾਂ, ਜਿਹੜੀ ਦਲੀਲ ਹੈ ਉਹ ਅਸੀਂ ਦਿੰਦੇ ਰਹਿਣਾ, ਗੁਰਬਾਣੀ 'ਚ ਜੋ ਗੱਲਾਂ ਕਹੀਆਂ ਉਹ ਅਸੀਂ ਸਟੇਜ 'ਤੇ ਕਹਿੰਦੇ ਰਹਿਣਾ, ਕਹਿੰਦਾ ਰਿਹਾ, ਕਹਿੰਦੇ ਰਹਿਣਾ। ਇਹਨਾਂ ਦਾ ਕੋਈ ਡਰ ਨਹੀਂ, ਇਹਨਾਂ ਦਾ ਕੁੰਡਾ ਜਿਹੜਾ ਆ ਉਹਦੀ ਸਾਨੂੰ ਪਰਵਾਹ ਕੋਈ ਨਹੀਂ। ਅਸੀਂ ਕੋਈ ਸੀਡੀਆਂ ਨਹੀਂ ਦੇਣੀਆਂ, ਜੇ ਸੀਡੀਆਂ ਦੇਵਾਂਗੇ ਫਿਰ ਸਾਰਿਆਂ ਬਾਬਿਆਂ ਦੀਆਂ ਸੀਡੀਆਂ ਲੈਣ ਵਾਸਤੇ ਵੀ ਤਿਆਰ ਰਹੋ, ਅਤੇ ਜੇ ਤੁਸੀਂ ਕਾਰਵਾਈ ਕਰਨੀ ਫਿਰ ਸਾਰਿਆਂ 'ਤੇ ਕਰੋ, ਫਿਰ ਇਕਬਾਲ ਸਿੰਘ 'ਤੇ ਸਭ ਤੋਂ ਪਹਿਲਾਂ ਕਾਰਵਾਈ ਹੋਏਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੇ ਸੀਡੀਆਂ ਦੇਵਾਂਗੇ ਫਿਰ ਸਾਰਿਆਂ ਬਾਬਿਆਂ ਦੀਆਂ ਸੀਡੀਆਂ ਲੈਣ ਵਾਸਤੇ ਵੀ ਤਿਆਰ ਰਹੋ, ਤੇ ਜੇ ਤੁਸੀਂ ਕਾਰਵਾਈ ਕਰਨੀ ਫਿਰ ਸਾਰਿਆਂ 'ਤੇ ਕਰੋ, ਫਿਰ ਇਕਬਾਲ ਸਿੰਘ 'ਤੇ ਸਭ ਤੋਂ ਪਹਿਲਾਂ ਕਾਰਵਾਈ ਹੋਏਗੀ।